ਦੁਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹੇ ਮਿਲੇ ਸੁਰ ਸਾਦਰ ਸਾਦਰ ਤੇ ਬੜੇ ਆਤਮ ਗਿਆਨ ਬੜੀ ਵਿਸ਼ਿਆ ਤਬ ਕੋ ਬੜ ਬਹਾਦਰ ਬਹਾਦਰ ਹੈ ਹਵੈ ਸਿੱਖ ਨਰ ਸੋ ਜਿਨ ਜਾਣਿਓ ਨਹੀਂ ਸੋ ਇਹੀ ਜਗ ਕਾਦਰ ਕਾਦਰ ਹੈ ਜਮ ਕੋ ਤਿੰਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਹੀ ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਹੋ ਗੁਰੂ ਕੀ ਬਾਣੀ ਦਾ ਅੰਮ੍ਰਿਤ ਵੰਡਿਆ ਜਾ ਰਿਹਾ ਹੈ ਉਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਣੇ ਮਹਾਰਾਜ ਦੀ ਸੰਗਤ ਵਿੱਚ ਅੰਮ੍ਰਿਤ ਵੰਡੀ ਦਾ ਹੈ ਜਿਹੜਾ ਜੀਵ ਨੂੰ ਸੁਖ ਦਿੰਦਾ ਹੈ ਜਮ ਕੇ ਪੰਥ ਨਾ ਪਾਈਐ ਫਿਰ ਨਾ ਹੀ ਮਰਨੇ ਜਿਹੜਾ ਇਸ ਅੰਮ੍ਰਿਤ ਦਾ ਅਭਿਲਾਸੀ ਬਣ ਜਾਂਦਾ ਹੈ ਇੱਛੁਕ ਬਣ ਜਾਂਦਾ ਹੈ ਜਿਸ ਨੂੰ ਇਹ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਉਹ ਜਮ ਦੇ ਰਾਹ ਨਹੀਂ ਪੈਂਦਾ ਮੁੜ ਕੇ ਮਰਦਾ ਨਹੀਂ ਜਿਸ ਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਣੇ ਜਿਸ ਗੁਰਮੁਖ ਜਨ ਨੂੰ ਇਹ ਨਾਮ ਦਾ ਰਸ ਆਇਆ ਹੈ ਇਸ ਅਜਰ ਨੂੰ ਜਰਨ ਵਾਲੀ ਸ਼ਕਤੀ ਨੂੰ ਉਹਨਾਂ ਗੁਰਮੁਖ ਜਨਾਂ ਨੇ ਹੀ ਜਰਿਆ ਹੈ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ ਜਦੋਂ ਸਾਧੂ ਜਨ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਰਦੇ ਹਨ ਭਜਨ ਕੀਰਤਨ ਹੁੰਦਾ ਹੈ ਉੱਥੇ ਅੰਮ੍ਰਿਤ ਦੇ ਝਰਨੇ ਚੱਲ ਪੈਂਦੇ ਹਨ ਵੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਐਸੇ ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਕੇ ਮੁਰਦਾ ਵੀ ਜਿੰਦਾ ਹੋ ਜਾਂਦਾ ਹੈ ਮੇਰੇ ਅੰਦਰ ਵੀ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਮਹਾਰਾਜ ਕਹਿੰਦੇ ਨੇ ਜੀਵਨ ਕਲਾ ਆ ਗਈ ਹੈ ਮਨ ਵਿੱਚ ਮੈਂ ਐਸੇ ਪਰਮੇਸ਼ਰ ਦੇ ਦਿਵਿਆ ਦਰਸ਼ਨਾਂ ਨੂੰ ਵਸਾਣਾ ਕੀਤਾ ਹੈ ਇਸ ਗੁਰੂ ਵਾਕ ਅਨੁਸਾਰ ਸਮੂਹ ਸੰਗਤਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਹੈ ਉਪਰੰਤ ਸਤਿਗੁਰਾਂ ਦੇ ਮਹਾਂਵਾਕ ਦੀ ਕਥਾ ਸਰਵਣ ਕਰਨੀ ਹੈ ਜੋ ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਇਹ ਮਹਾਂਵਾਕ ਗੁਰੂ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਆਪ ਜੀ ਨੇ ਸਰਵਣ ਕੀਤਾ ਸੁਰਤ ਬਿਰਤ ਇਕਾਗਰ ਕਰੀਏ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਦੇ ਚਰਨ ਹਿਰਦੇ ਚ ਵਸਾ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਮਨੁੱਖ ਦੀ ਦੇਹੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁੰਝੀ ਹੈ ਖਾਲੀ ਹੈ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਚ ਨਾਮ ਨਹੀਂ ਵਸਿਆ ਉਹ ਜੰਮੇ ਹੀ ਕਿਉਂ ਹਨ ਉਹਨਾਂ ਦੇ ਜਨਮ ਨਾਲੋਂ ਤਾਂ ਉਹਨਾਂ ਦੀ ਮਾਂ ਬਾਂਝ ਹੋ ਜਾਂਦੀ ਤਾਂ ਚੰਗੀ ਸੀ ਜਨਨੀ ਜਨਾ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਾ ਇਹ ਤਾਂ ਜਨਨੀ ਬਾਂਝ ਰਹੋ ਕਾਹੇ ਗਵਾਵੇ ਨੂਰ ਤੁਲਸੀ ਜੀ ਦਾ ਇਹ ਕਥਨ ਹੈ ਕਿ ਹੇ ਮਾਤਾ ਜੇ ਤੂੰ ਪੁੱਤਰ ਨੂੰ ਜਨਮ ਦੇਣਾ ਹੈ ਐਸੇ ਪੁੱਤਰ ਨੂੰ ਜਨਮ ਦੇ ਜਿਹੜਾ ਵਾਹਿਗੁਰੂ ਦਾ ਭਗਤ ਹੋਵੇ ਜਾਂ ਦਾਤਾ ਹੋਵੇ ਅਥਵਾ ਸੂਰਬੀਰ ਹੋਵੇ ਜਿਹੜਾ ਬੱਚਾ ਨਾ ਦਾਨੀ ਹੈ ਨਾ ਭਗਤ ਹੈ ਨਾ ਸੂਰਮਾ ਹੈ ਉਹ ਤਾਂ ਤੇਰੇ ਨੂਰ ਨੂੰ ਕੁਹਾੜੀ ਦੀ ਤਰ੍ਹਾਂ ਕੱਟਦਾ ਹੈ ਉਹਦੇ ਨਾਲੋਂ ਤਾਂ ਤੂੰ ਬਾਂਝ ਰਹਿੰਦੀ ਚੰਗੀ ਸੀ ਸਾਧ ਸੰਗਤ ਜੀ ਪੁੱਤਰ ਵੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਤੇ ਤਿੰਨੇ ਪ੍ਰਕਾਰ ਦੇ ਪੁੱਤਰ ਦੁੱਖ ਦਿੰਦੇ ਹਨ। ਪੁੱਤਰਾਂ ਨੇ ਕਦੀ ਕਿਸੇ ਨੂੰ ਸੁੱਖ ਨਹੀਂ ਦਿੱਤਾ। ਇੱਕ ਪੁੱਤਰ ਹੁੰਦਾ ਹੈ ਜਿਹੜਾ ਪੈਦਾ ਹੀ ਨਹੀਂ ਹੋਇਆ। ਮਾਂ ਬਾਪ ਉਡੀਕਾਂ ਕਰਦੇ ਰਹਿੰਦੇ ਸਾਡੇ ਘਰ ਪੁੱਤਰ ਹੋਵੇਗਾ, ਸਾਡੇ ਘਰ ਚਿਰਾਗ ਬਲੇਗਾ, ਦੀਵਾ ਬਲੇਗਾ, ਬੜੀ ਖੁਸ਼ੀ ਹੋਵੇਗੀ, ਸਾਡੇ ਘਰ ਪੁੱਤਰ ਹੋਵੇਗਾ। 12-12 ਸਾਲ ਲੰਘ ਜਾਂਦੇ ਪੁੱਤਰ ਨਹੀਂ ਹੁੰਦਾ, ਕਈਆਂ ਦੇ ਸਾਰੀ ਉਮਰ ਹੀ ਨਹੀਂ ਹੁੰਦਾ। ਉਸ ਦੀ ਉਡੀਕ ਕਰਨੀ ਪੈਂਦੀ ਹੈ। ਉਡੀਕ ਤਾਂ ਕਿਸੇ ਦੀ 10 ਮਿੰਟ ਵੀ ਕਰਨੀ ਹੋਵੇ ਬੜੀ ਖਤਰਨਾਕ ਹੈ। ਜੇ ਕਿਸੇ ਨੂੰ 10-15 ਮਿੰਟ ਆਪਾਂ ਬੱਸ ਅੱਡੇ ਤੇ ਖਲੋਤੇ ਹੋਏ ਉਡੀਕੀਏ ਨਾ, ਉਦੋਂ ਸਾਡੀ ਕੀ ਹਾਲਤ ਹੁੰਦੀ ਹੈ? ਅੱਡੀਆਂ ਚੱਕ ਚੱਕ ਕੇ ਦੇਖਦੇ ਹਾਂ ਕਦੋਂ ਆਵੇਗਾ। ਉਡੀਕ ਕਰਨੀ ਬਹੁਤ ਔਖੀ ਹੈ। ਫਿਰ ਸਾਰੀ ਉਮਰ ਪੁੱਤਰ ਦੀ ਉਡੀਕ ਕਰਨੀ ਵੀ ਸਾਡੇ ਘਰ ਪੁੱਤਰ ਹੋਵੇ, ਕਹਿੰਦੇ ਇਹ ਵੀ ਬਹੁਤ ਵੱਡਾ ਦੁੱਖ ਹੈ। ਇੱਕ ਉਹ ਪੁੱਤਰ ਹੈ ਜਿਹੜਾ ਪੈਦਾ ਨਹੀਂ ਹੋਇਆ ਤੇ ਦੁੱਖ ਦੇ ਰਿਹਾ, ਪੈਦਾ ਨਹੀਂ ਹੋਇਆ ਉਡੀਕ ਕਰਾ ਰਿਹਾ। ਦੂਸਰਾ ਪੁੱਤਰ ਉਹ ਹੈ ਜਿਹੜਾ ਪੈਦਾ ਹੋ ਗਿਆ, 5 ਸਾਲ, 10 ਸਾਲ, 20 ਸਾਲ ਮਾਂ ਬਾਪ ਦੇ ਕੋਲ ਰਿਹਾ, ਤੇ ਜਵਾਨੀ ਵਿੱਚੋਂ ਆਉਣ ਤੋਂ ਪਹਿਲਾਂ ਜਾਂ ਜਵਾਨੀ ਦੇ ਸਮੇਂ ਮਰ ਗਿਆ। ਬੁੱਢੇ ਮਾਂ ਬਾਪ ਨੂੰ ਦੁੱਖਾਂ ਵਿੱਚ ਪਾ ਗਿਆ। ਐਸਾ ਦੂਸਰਾ ਪੁੱਤਰ ਵੀ ਦੁੱਖਦਾਈ ਹੈ, ਬਹੁਤ ਵੱਡਾ ਦੁੱਖ ਹੁੰਦਾ ਜਦੋਂ ਕਿਸੇ ਦਾ ਜਵਾਨ ਪੁੱਤਰ ਮਰ ਜਾਵੇ। ਵਿਦਵਾਨਾਂ ਦਾ ਕਥਨ ਹੈ ਵੀ ਪਹਾੜ ਦਿਨ ਦਾ ਭਾਰ ਭਾਵੇਂ ਕੋਈ ਚੁੱਕ ਲਵੇ, ਪਰ ਆਪਣੇ ਜਵਾਨ ਪੁੱਤਰ ਦੀ ਅਰਥੀ ਚੁੱਕਣੀ ਬੜੀ ਮੁਸ਼ਕਲ ਹੁੰਦੀ ਹੈ। ਯਾਨੀ ਪੁੱਤਰ ਦੂਸਰੇ ਕਿਸਮ ਦਾ ਉਹ ਹੈ ਜਿਹੜਾ ਜੰਮ ਕੇ ਮਰ ਜਾਂਦਾ ਹੈ, ਉਹ ਵੀ ਦੁੱਖ ਦਿੰਦਾ ਹੈ। ਤੀਸਰਾ ਪੁੱਤਰ ਹੁੰਦਾ ਜਿਹੜਾ ਨਾਲਾਇਕ ਹੁੰਦਾ। ਕਹਿੰਦੇ ਨੇ ਤੀਜੇ ਕਾ ਦੁੱਖ ਅਧਿਕ, ਪਗ ਪਗ ਪੇ ਰੋੜਾ। ਪਿਛਲੇ ਦੋਵਾਂ ਨੇ ਤਾਂ ਦੁੱਖ ਦਿੱਤਾ ਸੋ ਦਿੱਤਾ, ਜਿਹੜਾ ਇਹ ਤੀਸਰਾ ਨਲਾਇਕ ਬੱਚਾ ਹੈ ਇਹਦਾ ਜ਼ਿਆਦਾ ਦੁੱਖ ਹੈ। ਇਹਦਾ ਰੋਜ਼ ਹੀ ਪੈਰ ਪੈਰ ਤੇ ਰੋੜੇ ਖੜੇ ਕਰਦਾ ਹੈ। ਇਸ ਕਰਕੇ ਆਹ ਜਿਹੜੇ ਦੁਨਿਆਵੀ ਪੁੱਤਰ ਨੇ ਨਾ ਹੀ ਪੈਦਾ ਹੋਣ। ਇਹ ਜਨਨੀ ਜਦੋਂ ਪੁੱਤਰ ਪੈਦਾ ਕਰਨਾ ਚਾਹੁੰਦੀ ਹੈ, ਐਸਾ ਪੁੱਤਰ ਪੈਦਾ ਕਰ ਜਿਹੜਾ ਵਾਹਿਗੁਰੂ ਦਾ ਭਗਤ ਹੋਵੇ ਅਥਵਾ ਦਾਨੀ ਹੋਵੇ ਜਾਂ ਫਿਰ ਸੂਰਬੀਰ ਬਹਾਦਰ ਯੋਧਾ ਹੋਵੇ। ਜੇ ਤੂੰ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਕਿਸਮ ਦਾ ਪੁੱਤਰ ਪੈਦਾ ਨਹੀਂ ਕਰ ਸਕਦੀ ਤਾਂ ਤੂੰ ਧਰਤੀ ਤੇ ਭਾਰ ਹੀ ਵਧਾ ਰਹੀ ਹੈ, ਇਹਦੇ ਨਾਲੋਂ ਤਾਂ ਬਾਂਝ ਰਹਿੰਦੀ ਤਾਂ ਚੰਗਾ ਸੀ। ਜਿਨ ਹਰ ਹਿਰਦਾ ਨਾਮ ਨਾ ਬਸਿਓ ਤਿੰਨ ਮਾਤ ਕੀਜੈ ਹਰ ਬਾਂਝਾ। ਹੇ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ ਚ ਨਾਮ ਨਹੀਂ ਬਸਿਆ ਉਹਨਾਂ ਨੂੰ, ਉਹਨਾਂ ਦੀ ਮਾਂ ਨੂੰ ਵੀ ਬਾਂਝ ਕਰ ਦੇ, ਉਹ ਪੈਦਾ ਹੀ ਨਾ ਹੋਣ, ਉਹਨਾਂ ਦਾ ਸਰੀਰ ਸੰਸਾਰ ਵਿੱਚ ਆਵੇ ਹੀ ਨਾ। ਵਾਹਿਗੁਰੂ 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 ਵਾਹਿਗੁਰੂ। ਤਿੰਨ ਸੁਣੀ ਦੇ ਫਿਰੈ ਬਿਨ ਨਾਵੈ। ਉਹਨਾਂ ਬੰਦਿਆਂ ਦਾ ਇਹ ਪੰਜ ਭੂਤਕ ਸਰੀਰ ਤੁਰਦਾ ਫਿਰਦਾ ਨਜ਼ਰ ਤਾਂ ਆਉਂਦਾ ਹੈ, ਪਰ ਇਹ ਜਿੰਦਾ ਲਾਸ਼ ਦੇ ਬਰਾਬਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲੀ ਦੇਹੀ ਫਿਰਦੀ ਹੈ, ਵਿੱਚ ਨਾਮ ਦੀ ਕਲਾ ਨਹੀਂ। ਉਹ ਦੇਹੀ ਸੁਣੀ ਹੈ, ਖੱਪ ਖੱਪ ਮੂਏ ਕਰਾਂਝਾ। ਉਹ ਮਾਇਆ ਦੇ ਪਦਾਰਥਾਂ ਵਿੱਚ ਖੱਪ ਖੱਪ ਕੇ, ਕ੍ਰਿਜ ਕ੍ਰਿਜ ਕੇ, ਸੜ ਸੜ ਕੇ ਮਰਦੇ ਹੀ ਰਹਿੰਦੇ ਨੇ, ਜੰਮਦੇ ਹੀ ਰਹਿੰਦੇ ਨੇ, ਮਰਦੇ ਹੀ ਰਹਿੰਦੇ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ਼ ਲੰਮੈ, ਲੰਮੀ ਸਜ਼ਾ ਭੋਗਦੇ ਹਨ। ਸੋ ਇਸ ਸਲੋਕ ਵਿੱਚ ਅੱਜ ਦੇ ਮਹਾਂਵਾਕ ਵਿੱਚ 5ਵੇਂ ਪਾਤਸ਼ਾਹ ਦਾ ਇਹ ਬਚਨ ਹੈ, ਦੇਹ ਅੰਧਾਰੀ ਅੰਧ ਬੰਦੇ ਦੀ ਅੰਨੀ ਦੇਹ ਹੈ, ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ, ਸੁੰਨੀ ਨਾਮ ਵੀ ਹੋਣੀ ਆ, ਨਾਮ ਤੋਂ ਬਿਨਾਂ ਸੁੰਨੀ ਹੈ, ਖਾਲੀ ਹੈ, ਸੁੰਨੇ ਘਰ ਕਾ ਪਾਉਣਾ, ਜਿਉਂ ਆਵੇ ਤਿਉਂ ਜਾਓ। ਜਿਹੜੇ ਘਰ ਵਿੱਚ ਕੋਈ ਰਹਿੰਦਾ ਨਾ ਹੋਵੇ, ਉੱਥੇ ਕੋਈ ਆਵੇ ਤੇ ਸਾਧ ਸੰਗਤ ਜੀ ਇੱਧਰ ਉੱਧਰ ਦੇਖ ਕੇ ਉਹਨੂੰ ਵਾਪਸ ਮੁੜਨਾ ਪੈਂਦਾ ਹੈ, ਸੁੰਨੇ ਘਰ ਚੋਂ ਲੱਭਦਾ ਨਹੀਂ ਕੁਛ। ਇੱਕ ਹੋਰ ਪੰਕਤੀ ਹੈ, ਜਿਉਂ ਸੁੰਨੇ ਘਰ ਕਾਂ, ਸੁੰਨੇ ਘਰ ਵਿੱਚ ਕਾਂ ਵੀ ਆਵੇ ਨਾ, ਕਾਂ ਉਹ ਵੀ ਕਾਂ ਰੌਲੀ ਪਾ ਕੇ ਤੇ ਉੱਡ ਜਾਂਦਾ ਹੈ, ਉਹਨੂੰ ਵੀ ਸਾਧ ਸੰਗਤ ਜੀ ਜਾਨਵਰ ਨੂੰ ਵੀ ਗਿਆਨ ਹੈ ਵੀ ਇੱਥੇ ਕੁਛ ਨਹੀਂ ਮਿਲਣਾ, ਇਹ ਘਰ ਸੁੰਨਾ ਹੈ। ਤੇ ਇਨਸਾਨ ਤਾਂ ਕਿਸੇ ਸੁੰਨੇ ਘਰ ਵੜੇਗਾ ਹੀ ਨਹੀਂ, ਜੇ ਕਿਸੇ ਸੁੰਨੇ ਘਰ ਆਪਾਂ ਚਲੇ ਜਾਈਏ ਤਾਂ ਬਰੰਗ ਚਿੱਠੀ ਤਰ੍ਹਾਂ ਉਸੇ ਵੇਲੇ ਹੀ ਵਾਪਸ ਮੁੜਨਾ ਪੈਂਦਾ ਹੈ, ਉੱਥੇ ਖੜ ਨਹੀਂ ਸਕਦੇ। ਯਾਨੀ ਕਿ ਸੁੰਨੇ ਘਰ ਚੋਂ ਪ੍ਰਾਪਤੀ ਕੁਛ ਨਹੀਂ ਹੁੰਦੀ, ਨਾ ਕਿਸੇ ਨੂੰ ਚਾਹ ਪਾਣੀ ਮਿਲਦਾ, ਨਾ ਪ੍ਰਸ਼ਾਦਾ ਮਿਲਦਾ, ਨਾ ਮਾਣ ਸਤਿਕਾਰ ਮਿਲਦਾ। ਜਿਹੜੇ ਹਿਰਦੇ ਵਿੱਚ ਨਾਮ ਨਹੀਂ ਨਾ, ਜਿਹੜੀ ਦੇਹੀ ਵਿੱਚ ਨਾਮ ਨਹੀਂ, ਉਹ ਵੀ ਸੁੰਨਾ ਘਰ ਹੈ ਤੇ ਉੱਥੋਂ ਕਿਸੇ ਨੂੰ ਕੁਝ ਮਿਲਦਾ ਨਹੀਂ। ਨਾਮ ਜਪਣ ਵਾਲੇ ਦੇ ਮਨ ਚੋਂ ਦਇਆ ਤੇ ਪਿਆਰ ਦੀਆਂ ਕਿਰਨਾਂ ਨਿਕਲਦੀਆਂ ਹਨ। ਨਾਮ ਜਪਣ ਵਾਲੇ ਕੋਲ ਕੋਈ ਵੀ ਆ ਜਾਵੇ ਉਹਦੀ ਝੋਲੀ ਭਰ ਜਾਂਦੀ ਹੈ। ਨਾਮ ਜਪਣ ਵਾਲੇ ਕੋਲੋਂ ਪਿਆਰ ਮਿਲਦਾ ਹੈ, ਹਮਦਰਦੀ ਮਿਲਦੀ ਹੈ। ਨਾਮ ਜਪਣ ਵਾਲਾ ਮਨੁੱਖਤਾ ਦੀ ਸੇਵਾ ਕਰਦਾ ਹੈ, ਸਭ ਨੂੰ ਸ਼ਾਂਤੀ ਦਿੰਦਾ ਹੈ। ਜਿਹਦੇ ਕੋਲ ਨਾਮ ਨਹੀਂ, ਕੇਵਲ ਗੱਲਾਂ ਬਾਤਾਂ ਨੇ, ਜਿਵੇਂ ਸਾਡੇ ਕੋਲ ਸਾਧ ਸੰਗਤ ਜੀ ਗੱਲਾਂ ਬਾਤਾਂ ਹੀ ਨੇ, ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਕਿਸੇ ਨੂੰ ਸ਼ਾਂਤੀ ਨਹੀਂ ਮਿਲ ਸਕਦੀ, ਆਤਮਿਕ ਟਿਕਾਓ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਜਿਹੜੇ ਘਰ ਵਿੱਚ ਵਾਹਿਗੁਰੂ ਵਸਿਆ ਹੈ, ਬੁੱਠਾ ਨਾਮ ਵਸਣ ਦਾ ਹੈ, ਜਿਵੇਂ ਮੀਂਹ ਵਸਦਾ ਹੈ ਨਾ ਤੇ ਸਾਰਾ ਦੇਸ਼ ਹਰਾ ਭਰਾ ਹੋ ਜਾਂਦਾ, ਸਾਰੀ ਧਰਤੀ ਸੋਭਾ ਪਾਉਂਦੀ ਹੈ। ਧਰਤੀ ਸੋਭ ਕਰੈ ਜਲ ਬਰਸੈ, ਧਰਤੀ ਸੋਭ ਕਰੈ ਜਲ ਬਰਸੈ, ਆ ਧਰਤੀ ਸੋਭ ਕਰੈ ਜਲ ਬਰਸੈ, ਧਰਤੀ ਸੋਭ ਕਰੈ ਜਲ ਬਰਸੈ, ਧਰਤੀ ਸੋਭਾ ਪਾਉਂਦੀ ਹੈ। ਜਦੋਂ ਜਲ ਵਸਦਾ ਹੈ, ਮੀਂਹ ਪੈਂਦਾ ਹੈ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਿਹੜੇ ਘਰ ਵਿੱਚ ਘਰ ਦਾ ਮਾਲਕ ਆ ਕੇ ਬੈਠਾ ਹੋਵੇ ਉਹ ਘਰ ਵੀ ਸੋਭਾ ਪਾਉਂਦਾ ਹੈ। ਇਸੇ ਤਰ੍ਹਾਂ ਸਾਡੇ ਹਿਰਦਿਆਂ ਰੂਪੀ ਘਰ ਦੇ ਵਿੱਚ ਜੇ ਵਾਹਿਗੁਰੂ ਦਾ ਨਾਮ ਵਸ ਗਿਆ, ਜੈ ਘਟ ਬੁੱਠਾ ਸੱਚ ਧਣੀ, ਸੱਚਾ ਧਣੀ ਪਰਮਾਤਮਾ ਜਿਹੜੇ ਘਰਾਂ ਚ ਵਸਿਆ ਹੈ ਉਹਨਾਂ ਸਰੀਰਾਂ ਦਾ ਜਨਮ ਸਫਲਾ ਹੋ ਗਿਆ। ਨਾਨਕ ਸਫਲ ਜਨਮ ਆਇਆ ਸਫਲ ਤਾਹੂ ਕੋ ਗਨੀਐ, ਸੰਸਾਰ ਚ ਆਉਣ ਨੂੰ ਤਾਂ ਸਾਰੇ ਆਏ ਨੇ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਛ ਢੋਰ। ਦੇਖੋ ਕੀੜੀ ਤੋਂ ਲੈ ਕੇ ਹਾਥੀ ਤਾਈਂ ਕਿੰਨੇ ਕਿਸਮ ਦੇ ਜਾਨਵਰ ਆਏ ਨੇ, ਕਿੰਨੇ ਕਿਸਮ ਦੇ ਪੰਛੀ ਆਏ ਨੇ, ਕਿੰਨੀ ਕਿਸਮ ਦੇ ਜੀਵ ਮਨੁੱਖ ਆਏ ਨੇ, ਪਸ਼ੂ ਆਏ ਨੇ, ਪੰਛੀ ਆਏ ਨੇ, 84 ਲੱਖ ਜੂਨਾਂ ਹਨ। ਆਉਣ ਨੂੰ ਤਾਂ ਸਾਰੇ ਆਏ ਨੇ, ਪਰ ਜਿੰਨਾ ਚਿਰ ਆਉਣ ਦਾ ਪ੍ਰਯੋਜਨ ਨਹੀਂ ਬੁੱਝਦੇ ਉਨਾ ਚਿਰ ਸਮਝੋ ਪਸ਼ੂ ਹੀ ਆਏ ਨੇ। ਗਿਆਨਵਾਨ ਬੰਦਾ ਉਦੋਂ ਹੋਏਗਾ ਜਦੋਂ ਆਪਣੇ ਆਉਣ ਦਾ ਪ੍ਰਯੋਜਨ ਸਮਝ ਲਏਗਾ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਾ ਮੁਕਦੀ ਚੱਲੀ ਰਹਿਣ। ਜਦੋਂ ਇਹ ਗਿਆਨ ਹੋ ਗਿਆ ਵੀ ਮੈਂ ਨਾਮ ਦਾ ਲਾਹਾ ਲੈਣ ਆਇਆ ਤਾਂ ਮਹਾਰਾਜ ਕਹਿੰਦੇ ਆਇਆ ਸਫਲ ਹੋ ਜਾਂਦਾ। ਆਇਆ ਸਫਲ ਤਾਹੂ ਕੋ ਗਨੀਐ, ਵਾਹਿਗੁਰੂ ਜਾਸ ਰਸਨ ਹਰ ਹਰ ਜਸ ਭਨੀਐ। ਵਾਹਿਗੁਰੂ 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 ਜਿਹਦੀ ਰਸਨਾ ਕਰਦੀ ਹੈ, ਆਏ ਬਸ ਸਾਧੂ ਕੈ ਸੰਗੇ, ਆ ਕੇ ਸੰਸਾਰ ਵਿੱਚ ਸਾਧੂ ਦੀ ਸੰਗਤ ਚ ਰਹਿੰਦੇ ਹਨ। ਅਨ ਦਿਨ ਨਾਮ ਧਿਆਵੇ ਹੈ ਰੰਗੇ, ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ। ਆਵਤ ਸੋ ਜਨ ਨਾਮ ਹੈ ਰਾਤਾ, ਜਾਂ ਕੋ ਦਇਆ ਮਾਇਆ ਵਿਧਾਤਾ। ਸੰਸਾਰ ਚ ਆਉਂਦਿਆਂ ਹੀ ਨਾਮ ਦਾ ਰੰਗ ਕਿਸ ਨੂੰ ਚੜਦਾ ਹੈ? ਜਿਹਦੇ ਤੇ ਵਾਹਿਗੁਰੂ ਦੀ ਦਇਆ ਹੋਵੇ, ਮਿਹਰ ਹੋਵੇ। ਮਹਾਰਾਜ ਕਹਿੰਦੇ ਜਿਹਦੇ ਤੇ ਮਿਹਰ ਹੋਈ ਉਹਦਾ ਜਨਮ ਸਫਲਾ ਹੋ ਗਿਆ। ਮਹਾਰਾਜ ਕਹਿੰਦੇ ਮੈਂ ਤਿੰਨਾਂ ਜਨਾਂ ਤੋਂ, ਸੰਤ ਜਨਾਂ ਤੋਂ ਖੰਨੀਆਂ ਵੰਝਾਂ ਕੁਰਬਾਨ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ, ਆਪਣੇ ਸਰੀਰ ਦਾ ਟੋਟਾ ਟੋਟਾ ਖੰਡ ਖੰਡ ਕਰਾ ਕੇ ਉਹਨਾਂ ਤੋਂ ਵਾਰਨਾ ਚਾਹੁੰਦਾ ਹਾਂ, ਬਲਿਹਾਰ ਜਾਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕੀਤੇ ਹਨ, ਜਿਨ੍ਹਾਂ ਸੰਤ ਜਨਾਂ ਨੇ ਅਕਾਲ ਪੁਰਖ ਦੀ ਜੋਤ ਨੂੰ ਸਾਖਯਾਤ ਕਰ ਲਿਆ ਹੈ, ਆਪਣੀ ਆਤਮਾ ਵਿਚ ਵਸਦੇ ਪਰਮਾਤਮਾ ਨੂੰ ਵੇਖ ਲਿਆ ਹੈ, ਉਹਨਾਂ ਤੋਂ ਮੈਂ ਬਲਿਹਾਰ ਜਾਵਾਂ। ਦੁਨੀਆਂ ਦੇ ਸਾਰੇ ਮਿੱਠੇ ਰਸ ਵੇਖੇ ਹਨ, ਪਰ ਵਾਹਿਗੁਰੂ ਦੇ ਨਾਮ ਵਰਗਾ ਮਿੱਠਾ ਰਸ ਕਿਤੇ ਵੀ ਨਹੀਂ। ਫਰੀਦ ਮਹਾਰਾਜ ਜੀ ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਨਿਵਾਤ ਨਾ ਮਿਸ਼ਰੀ ਦਾ ਮਿਸ਼ਰੀ ਮਿੱਠੀ ਹੈ, ਗੁੜ ਮਿੱਠਾ ਹੈ, ਮਾਖਿਓਂ ਸ਼ਹਿਦ ਮਿੱਠੀ ਹੈ, ਮੱਝ ਦਾ ਦੁੱਧ ਮਿੱਠਾ ਹੈ। ਸਾਰੀਆਂ ਚੀਜ਼ਾਂ ਮਿੱਠੀਆਂ ਪਰ ਨਾਮ ਦੇ ਬਰਾਬਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਤੋਂ ਮੈਂ ਵਾਰੇ ਜਾਵਾਂ। ਪੰਜਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਰਸ ਚੱਖਣਾ ਕੀਤਾ ਹੈ, ਵਾਹਿਗੁਰੂ ਦਾ ਨਾਮ ਮਿੱਠਾ ਕਿੱਥੇ ਲੱਗਦਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਰੇ ਮਿੱਠਾ ਖਾਂਦੇ ਹੋ, ਸਾਧ ਸੰਗਤ ਜੀ ਮਿੱਠਾ ਜੀਭ ਤੱਕ ਹੁੰਦਾ ਹੈ, ਜਿਉਂ ਹੀ ਜੀਭ ਤੋਂ ਥੱਲੇ ਜਾਵੇ ਤੇ ਮਿੱਠਾ ਮਿੱਠਾ ਨਹੀਂ ਰਹਿੰਦਾ, ਬਲਕਿ ਬਾਣੀ ਚ ਤਾਂ ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ, ਮਿੱਠਾ ਕਰਕੇ ਖਾਈਦਾ ਤੇ ਸਵਾਦ ਉਹਦਾ ਕੌੜਾ ਹੋ ਜਾਂਦਾ ਹੈ। ਕੋਈ ਵੀ ਮਿੱਠਾ ਹੈ ਦੁਨੀਆਂ ਦਾ ਲੈ ਲਓ, ਉਹਦਾ ਸਵਾਦ ਕੌੜਾ। ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ, ਕਿਸੇ ਨੂੰ ਕੋਈ ਹੋਰ ਬਿਮਾਰੀ ਲੱਗ ਜਾਂਦੀ ਹੈ, ਮਿੱਠੇ ਦਾ ਸਵਾਦ ਜੀਭ ਤੱਕ ਹੈ, ਉਸ ਤੋਂ ਬਾਅਦ ਰੋਗ ਹੀ ਰੋਗ ਹੈ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ, ਕੌੜਾ ਸਵਾਦ ਆਵੇਗਾ ਮਿੱਠੇ ਦਾ। ਵੈਸੇ ਵੀ ਤੁਸੀਂ ਮਿੱਠਾ ਖਾ ਲਓ, ਥੋੜੇ ਸਮੇਂ ਬਾਅਦ ਮੂੰਹ ਦਾ ਸਵਾਦ ਬਕਬਕਾ ਜਿਹਾ ਕੌੜਾ ਜਿਹਾ ਹੋ ਜਾਂਦਾ। ਥੋੜੇ ਸਮੇਂ ਬਾਅਦ ਲਗਾਤਾਰ ਮਿੱਠਾ ਹੀ ਖਾਈ ਜਾਓ, ਤੁਹਾਡਾ ਮੂੰਹ ਕੌੜਾ ਰਹਿਣ ਲੱਗ ਜਾਏਗਾ। ਯਾਨੀ ਮਿੱਠੇ ਦਾ ਸਵਾਦ ਕੌੜਾ ਹੈ, ਮਿੱਠੇ ਦਾ ਸਵਾਦ ਓਨਾ ਚਿਰ ਹੈ ਜਿੰਨਾ ਚਿਰ ਮੂੰਹ ਚ ਮਿੱਠਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਵੀ ਮਿੱਠਾ ਹੈ, ਪਰ ਵਾਹਿਗੁਰੂ ਦਾ ਨਾਮ ਕਿੱਥੇ ਮਿੱਠਾ ਹੈ? ਕਿੱਥੋਂ ਤੱਕ ਮਿੱਠਾ ਹੈ? ਕਹਿੰਦੇ ਅੰਦਰ ਤੱਕ ਮਿੱਠਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਕੀ ਮਿੱਠਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਾਰੇ ਜੀਭ ਤੱਕ ਮਿੱਠੇ ਹਨ, ਜੀਭ ਤੋਂ ਅੱਗੇ ਮਿੱਠੇ ਨਹੀਂ। ਨਾਮ ਮਨ ਤੱਕ ਮਿੱਠਾ ਹੈ, ਹਰ ਮਨ ਹੈ ਮਿੱਠਾ। ਨਾਮ ਦੇ ਮਿੱਠੇ ਦਾ ਸਵਾਦ ਜੀਭ ਦੇ ਵਿੱਚ ਵੀ ਆਉਂਦਾ, ਅੰਦਰ ਵੀ ਆਉਂਦਾ, ਮਨ ਵਿੱਚ ਵੀ ਆਉਂਦਾ, ਤਨ ਵਿੱਚ ਵੀ ਆਉਂਦਾ, ਰੋਮ ਰੋਮ ਵਿੱਚ ਨਾਮ ਦੇ ਮਿੱਠੇ ਦਾ ਸਵਾਦ ਆਉਂਦਾ। ਕੋਈ ਜਪ ਕੇ ਤਾਂ ਵੇਖੇ, ਜਿਹੜੇ ਨਾਮ ਜਪਦੇ ਉਹਨਾਂ ਦੀ ਰਸਨਾ ਦੇ ਅੰਦਰ ਰਸ ਭਰ ਜਾਂਦਾ, ਉਹਨਾਂ ਦੇ ਹਿਰਦੇ ਚ ਰਸ ਭਰ ਜਾਂਦਾ, ਉਹਨਾਂ ਦੇ ਮਨ ਵਿੱਚ ਰਸ ਭਰ ਜਾਂਦਾ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਪ੍ਰਭੂ ਤੂਠਾ, ਵਾਹਿਗੁਰੂ ਅਕਾਲ ਪੁਰਖ ਤੁੱਠ ਪਿਆ ਤਾਂ ਇਹ ਰਸ ਮਿਲਿਆ। ਕਿਸੇ ਨੂੰ ਆਪਣੀਆਂ ਸਿਆਣਪਾਂ ਚਤਰਾਈਆਂ ਨਾਲ ਕਿਸੇ ਪ੍ਰਕਾਰ ਦੀ ਮਾਇਆ ਨਾਲ ਇਹ ਰਸ ਨਹੀਂ ਮਿਲਦਾ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਨਾਲ ਨਹੀਂ ਤੁਲ ਕੇ ਮਿਲਦਾ, ਇਹ ਤਾਂ ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਇਹ ਐਸਾ ਰਸ ਮਿਲਦਾ ਤੇ ਪ੍ਰਭੂ ਤੂਠਾ, ਜਿਸ ਤੇ ਵਾਹਿਗੁਰੂ ਤੁੱਠਦਾ ਹੈ, ਅਮਿਓ ਬੂਠਾ ਸੁਖ ਭਏ महाराज कहते उन्होंने हिरदे च नाम रूपी अमृत वस पिया ते उन्हां नूं बड़ा महान तो महान सुख प्राप्त हो गया है। दुख नाश भरम दे नाश तन ते जप जगदीश ईसह जय जय। सारे जगत का जिहड़ा ईश्वर है और ईश्वरां दा राजां दा भी राजा है। ईश्वर कहिंदे ने राजे नूं जिहदे कोल ऐश्वर्ज होवे उस नूं ईश्वर कहिंदे ने, यानी जिहदे कोल धन दौलत पैसा होवे उहनूं ईश्वर कहिंदे ने, जिहदे कोल माया होवे उस नूं ईश्वर कहिंदे ने। संसार दे विच वी ईश्वर कई बने बैठे हन पर सारे ईश्वरां दा ईश्वर वाहिगुरु है। तुम हो सब राजन के राजा, 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 आपे आप गरीब निवाजा, आपे आप गरीब निवाजा,
आप गरीब निवाजा।
वाहिगुरु जी तुसी सब राजयां दे राजे महाराजयां दे महाराजे हो और तुसी गरीबां नूं निवाजन वाले हो। जिस बंदे ने साध संगत जी ए जाप जप लिया जिहड़ा आपां जप रहे हां, वाहिगुरु नूं राजां दा राजा महाराजां दा महाराजा मन लिया, दसवें पातशाह होर जगह ते भी प्रमाण करदे ने राजन के राजा महाराजन के महाराजा, ऐसो नाथ छोड़ और दूजा कौन त्याई है। राजां दा राजा ते महाराजां दा महाराजा वाहिगुरु, ऐसे वाहिगुरु नूं छड के होर किसे दूजे नूं क्यों चेते करिए क्यों त्याईए। कहिंदे जिन्हां ने जप लिया ना जग जप जगदीश ईसह जय जय, उन्हां दा की होवेगा दुख नाश, दुख सारे मिट जाणगे, कोई दुख नेड़े नहीं आवेगा। भरम विनाश तन ते, उन्हां दे शरीर विचों भरम दा भी नाश हो जाएगा। भरम की है वी रस्सी नूं सप समझना, यह भरम है, ते सप दा ध्यान करना रस्सी नूं भुल जाना यह भरम है। रस्सी पार परमात्मा है, सप झूठा जगत है, हालांकि रस्सी च सप कोई नहीं पर भरम करके लगता भी यह संसार सच्चा है ते परमात्मा वाहिगुरु अकाल पुरख नूं कोई याद ही नहीं करता, यह भरम भी नाम जपण नाल दूर हो जाता है। नाम जपन होर की फायदा हुंदा, भरम तो रहत हो जाईदा, मोह तो रहत हो जाईदा, विकारां तो रहत हो जाईदा। काम क्रोध अर लोभ मोह बिनस जाए अहं मेव, नानक प्रभ शरणागति कर प्रसाद गुरुदेव। गुरु की कृपा नाल प्रसाद नाम कृपा दा है, कृपा दे नाल काम भी मिट जांदा है, क्रोध भी लोभ भी मोह भी ते हंकार आदि सबे विकार नाश हो जांदे हन। महाराज पंजवें पातशाह जी कहिंदे उन्हां संत जनां तों मैं कुर्बान जांदा हां बलिहार जांदा हां, जिन्हां दे शरीर रूपी घड़े अंदर वाहिगुरु दा नाम रूपी अमृत वसिया होया है, जां जिन्हां दे हिरदे रूपी वेहड़े विच वाहिगुरु दे नाम दा मीह वसिया है, मैं उन्हां तों बलिहार बलिहार जांदा हां। अज दे इस महावाक विच गुरु साहब जी ने दोवें बचन दसे ने कि जिन्हां दी देही नाम तों हीणी है उह सुंजी है, और जिहड़े नाम नाल जुड़े होए ने उह बड़े शोभनीक सत्कारयोग, ते उन्हां तों असीं बलिहार जानना चाहुंदे हां। सो गुरु साहब जी दे इस महावाक की कथा विचार आप जी नाल सांझी कीती, साध संगत जी जो लड़ीवार ਸਹਿਸ ਕਿਰਤੀ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਦੇ 400 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਆਓ ਮਨ ਦਿਰਤੀਆਂ ਇਕਾਗਰ ਕਰਕੇ ਇਸ ਲੜੀਵਾਰ ਕਥਾ ਦਾ ਆਨੰਦ ਮਾਣਨਾ ਕਰੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਾਲਜਗੀ ਜੀਵਾਂ ਉੱਤੇ ਕਿਰਪਾ ਕਰਕੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਜੋ ਕਾਂਸ਼ੀ ਤੋਂ ਆਏ ਸਨ ਉਹਨਾਂ ਨੂੰ ਉਪਦੇਸ਼ ਦਿੰਦੇ ਹੈ। ਆਪ ਜੀ ਸਰਵਣ ਕਰੋ। ਹਜ਼ੂਰ ਸੱਚੇ ਸੋ ਮਨ ਬਿਰਤੀਆਂ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ, ਪੰਡਿਤ ਨੇ ਪੁੱਛਿਆ, ਮਹਾਰਾਜ ਜੀ ਦੁਖਦਾਈ ਚੀਜ਼ ਕੀ ਹੈ, ਵੀ ਸਭ ਤੋਂ ਜ਼ਿਆਦਾ ਦੁੱਖ ਕਿਹੜੀ ਚੀਜ਼ ਹੈ, ਖਤਰਨਾਕ ਕੀ ਹੈ? ਕਹਿੰਦੇ ਜੇ ਕੋਈ ਪਹਾੜ ਤੋਂ ਡਿੱਗ ਪਵੇ ਉਹ ਵੀ ਬੜਾ ਖਤਰਨਾਕ ਹੈ। ਆਪਾਂ ਸ੍ਰੀ ਹੇਮਕੁੰਡ ਸਾਹਿਬ ਜਾਈਦਾ, ਜਦੋਂ ਰਿਸ਼ੀਕੇਸ਼ ਤੋਂ ਉੱਪਰ ਚੜ੍ਹਦਿਆਂ ਸਾਰ ਹੀ ਜਿਹੜੇ ਸਵਾਰੀਆਂ ਪਹਿਲੀ ਵਾਰ ਜਾਂਦੀਆਂ ਨੇ ਉਹਨਾਂ ਨੂੰ ਤਾਂ ਸਾਧ ਸੰਗਤ ਦੀ ਬਹੁਤੀ ਘਬਰਾਹਟ ਹੁੰਦੀ ਹੈ। ਵਾਹਿਗੁਰੂ 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 ਜਪਣ ਲੱਗ ਜਾਂਦੇ ਵੀ ਕਿਤੇ ਸਾਡੀ ਗੱਡੀ ਮਹਾਰਾਜ ਖੱਡ ਵਿੱਚ ਨਾ ਸੁੱਟ ਦੇਈ। ਤੇ ਸਾਧ ਸੰਗਤ ਜੀ ਕਈ ਵਿਚਾਰਿਆਂ ਦੀ ਲਿਖੀ ਇਸ ਤਰ੍ਹਾਂ ਹੁੰਦੀ ਹੈ, ਮਹਾਰਾਜ ਕਿਸੇ ਨਾਲ ਵੀ ਨਾ ਕਰੇ, ਜੇ ਕਿਤੇ ਗੱਡੀ ਖੱਡ 'ਚ ਚਲੀ ਜਾਵੇ ਤੇ ਸਰੀਰ ਦਾ ਗੱਡੀ ਦਾ ਕੋਈ ਅੰਗ ਲੱਭਦਾ ਬੜਾ